ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਸ੍ਰੀ ਜਪਜੀ ਸਾਹਿਬ ਦੇ ਰਾਹੀਂ ਬਖਸ਼ਿਸ਼ ਕਰ ਰਹੇ ਹਨ। ਸੋ ਪਾਵਨ ਉਪਦੇਸ਼ ਜੋ ਮਹਾਰਾਜ ਨੇ ਕਿਰਪਾ ਕੀਤੀ ਹੈ, ਦੋ ਪੌੜੀਆਂ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਗੁਰਸਿੱਖੀ ਦਾ ਬਹੁਤਾ ਜ਼ਿਆਦਾ ਸਿਧਾਂਤ 80% ਸਿਧਾਂਤ ਪਹਿਲੀਆਂ ਦੋ ਪੌੜੀਆਂ ਵਿੱਚ ਹੀ ਆ ਚੁੱਕਾ ਹੈ। ਗੁਰਸਿੱਖ ਨੇ ਰਹਿਣਾ ਕਿਵੇਂ, ਜਿਉਣਾ ਕਿਵੇਂ ਹੈ। ਸੋ ਹੁਣ ਸਿੱਧਾਂ ਨੇ ਜੋ ਬੇਨਤੀਆਂ ਕੀਤੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਕੁਝ ਪ੍ਰਸ਼ਨ ਹਨ ਕਿ ਕਿਸ ਪ੍ਰਕਾਰ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਕੌਣ ਗਾਇਨ ਕਰਦਾ ਹੈ। ਸੋ ਜਿਸ ਵਿੱਚ ਜਿੰਨਾ ਕੁ ਬਲ ਹੁੰਦਾ ਉਨਾ ਕੀ ਉਹ ਪਰਮਾਤਮਾ ਨੂੰ ਗਾ ਰਿਹਾ, ਇਹ ਵੀ ਸਿੱਧਾਂ ਦੇ ਅੰਦਰ ਦੀ ਇੱਕ ਚਲਾਕੀ ਸੀ ਕਿ ਜੇ ਕੋਈ ਮਹਾਰਾਜ ਕਿਸੇ ਬਾਰੇ ਦੱਸਣਗੇ ਕਿ ਉਹਦੇ ਤਾਣ ਨੂੰ ਫਲਾਨਾ ਬੰਦਾ ਗਾਉਂਦਾ, ਉਹਦੇ ਬਲ ਨੂੰ ਗਾਉਂਦਾ ਹੈ, ਤਾਂ ਇੱਥੋਂ ਅੰਦਾਜ਼ਾ ਹੋ ਜਾਵੇਗਾ ਕਿ ਚਲੋ ਕੋਈ ਬੰਦਾ ਉਹਦੇ ਗੁਣ ਗਾ ਸਕਦਾ ਜਾਂ ਉਹਦੇ ਬਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ, ਕਿਉਂਕਿ ਬਹੁਤ ਤੇਜ਼ ਦਿਮਾਗ, ਤੇਜ਼ ਬੁੱਧੀਆਂ ਜਿੰਨਾ ਸਿੱਧਾਂ ਦੀਆਂ ਸਨ, ਸਿਆਣਪਾਂ ਚਤੁਰਾਈਆਂ ਦੇ ਨਾਲ ਹਰ ਇੱਕ ਨੂੰ ਜਿੱਤ ਲੈਣ ਵਾਲੇ ਸਿੱਧ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਜਿੱਤਣਾ ਚਾਹੁੰਦੇ ਹਨ। ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਨੇ, ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਪਹਿਲਾ ਭਾਵ ਇਹ ਹੈ ਕਿ ਜੇ ਕਿਸੇ ਚ ਬਲ ਹੋਵੇ ਤਾਂ ਹੀ ਉਹਦੇ ਬਲ ਨੂੰ ਕਥਨ ਕਰੇਗਾ। ਸੋ ਜਿੰਨਾ ਕਿਸੇ ਦਾ ਬਲ ਹੈ ਉਨਾ ਹੀ ਬਲ ਉਹ ਦੂਸਰੇ ਦਾ ਗਾ ਸਕਦਾ ਪਰਮੇਸ਼ਰ ਦਾ। ਜਿਵੇਂ ਉਦਾਹਰਣ ਵਜੋਂ 5 ਕਿਲੋ ਦਾ ਵੱਟਾ 5 ਕਿਲੋ ਹੀ ਚੀਜ਼ ਤੋਲ ਸਕਦਾ। ਜੇ ਅਸੀਂ ਕਹੀਏ 5 ਕਿਲੋ ਦਾ ਵੱਟਾ 100 ਕਿਲੋ ਨੂੰ ਤੋਲ ਦੇਵੇ, ਉਹ ਤਾਂ ਮੁਸ਼ਕਲ ਹੈ ਉਹਦੇ ਵਾਸਤੇ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਹੋਏ ਸਿੱਧੋ, ਜਿਹੜੀ ਮਨੁੱਖ ਦੀ ਬੁੱਧੀ ਹੈ ਇਹ ਤਾਂ ਪਰਮਾਤਮਾ ਦੇ ਸਾਹਮਣੇ ਕੁਛ ਵੀ ਨਹੀਂ ਹੈ, ਉਹ ਤਾਂ ਇੰਨਾ ਜ਼ਿਆਦਾ ਵੱਡਾ ਹੈ। ਘੱਟ ਤੋਂ ਘੱਟ ਸਭ ਤੋਂ ਛੋਟਾ 1 ਗ੍ਰਾਮ ਹੁੰਦਾ, ਉਹਦੇ ਵਿੱਚ ਵੀ ਫਿਰ ਅੱਗੇ ਰੱਤੀਆਂ ਹੁੰਦੀਆਂ ਨੇ, ਏਕ ਰੱਤੀ ਬਿਨ ਏਕ ਰੱਤੀ ਕੇ, ਲਾਲੜੀ ਵੀ ਕਹਿੰਦੇ ਉਹਨੂੰ, ਰੱਤੀ ਬਿਲਕੁਲ ਥੋੜਾ ਜਿਹਾ ਭਾਰ ਜਿਸ ਇਨਸਾਨੀ ਬੁੱਧੀ ਦਾ ਹੈ, ਉਹ ਇੰਨਾ ਵੱਡਾ ਜੋ ਪਰਮਾਤਮਾ ਹੈ ਜਿਸ ਦਾ ਕੋਈ ਅੰਤ ਹੀ ਨਹੀਂ, ਫਿਰ ਉਹ ਪਰਮਾਤਮਾ ਦੇ ਬਲ ਨੂੰ ਸਧਾਰਨ ਬੁੱਧੀ ਮਨੁੱਖ ਦੀ ਕਿਵੇਂ ਗਾ ਸਕਦੀ, ਸੰਪੂਰਨ ਰੂਪ ਵਿੱਚ ਉਹਨੂੰ ਗਾਇਆ ਨਹੀਂ ਜਾ ਸਕਦਾ। ਹਾਂ, ਇੰਨਾ ਹੋ ਸਕਦਾ ਹੈ, ਦੂਸਰੇ ਭਾਵ ਅਰਥ ਵਿੱਚ ਸਮਝਾਉਂਦਿਆਂ ਹੋਇਆਂ ਕਹਿੰਦੇ ਨੇ, ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਕਹਿੰਦੇ ਜਿੰਨਾ ਕਿਸੇ ਚ ਬਲ ਹੁੰਦਾ ਉਹਦੇ ਅਨੁਸਾਰ ਹੀ ਪਰਮਾਤਮਾ ਦੇ ਬਲ ਨੂੰ ਗਾਉਂਦਾ ਹੈ। ਜਿਵੇਂ ਚਿੜੀ ਆਪਣੇ ਥਾਂ ਗਾਉਂਦੀ ਹੈ, ਕੀੜੀ ਆਪਣੇ ਥਾਂ ਬੋਲਦੀ ਹੈ, ਮਨੁੱਖ ਆਪਣੇ ਥਾਂ ਬੋਲਦਾ ਹੈ। ਹੁਣ ਜਿੰਨਾ ਜਿੰਨਾ ਕਿਸੇ ਚ ਬਲ ਹੈ, ਇੱਕ ਦੂ ਜੀ ਬਹੁ ਲੱਖ ਹੋ ਹੇ ਲੱਖ ਹੋਵੇ ਲੱਖ ਵੀਸ, ਇਹ ਤਾਂ ਅਵਸਥਾ ਹੈ। ਕੋਈ ਸਧਾਰਨ ਜਿਆਸੋ ਇੱਕ ਜ਼ੁਬਾਨ ਨਾਲ ਗਾਉਂਦਾ, ਕੋਈ ਰੋਮ ਰੋਮ ਉਸਨੂੰ ਗਾਉਂਦਾ, ਕਿਸੇ ਨੂੰ ਪਰਮਾਤਮਾ ਚਾਰੇ ਪਾਸੇ ਹੀ ਨਜ਼ਰ ਆਉਂਦਾ, ਉਹਦੇ ਬਲ ਨਾਲ ਪਰਮਾਤਮਾ ਦੇ ਬਲ ਦਾ ਸਦਕਾ ਪਰਮਾਤਮਾ ਨੂੰ ਗਾਉਂਦਾ, ਜਿੰਨੀ ਕਿਸੇ ਵਿੱਚ ਹਿੰਮਤ ਸ਼ਕਤੀ ਦਿੱਤੀ ਵਾਹਿਗੁਰੂ ਨੇ। ਗਾਵੈ ਕੋ ਦਾਤ ਜਾਣੈ ਨੀਸਾਣ। ਨੀਸਾਣ ਹੁੰਦਾ ਪ੍ਰਗਟ, ਸਾਹਮਣੇ ਜੋ ਦਾਤਾਂ ਵਾਹਿਗੁਰੂ ਦੇ ਰਿਹਾ ਉਹ ਦਾਤਾਂ ਹੀ ਨਹੀਂ ਆਪਣੇ ਤੋਂ ਜਾਣੀਆਂ ਜਾਂਦੀਆਂ, ਤੇ ਫਿਰ ਉਹਦੇ ਵਾਹਿਗੁਰੂ ਦੇ ਜੋ ਬਲ ਹੈ ਉਹਨੂੰ ਕੌਣ ਗਾ ਸਕਦਾ, ਕਿਉਂਕਿ ਉਹਦੀਆਂ ਦਾਤਾਂ ਸੰਸਾਰ ਅੰਦਰ ਜੇ ਦੇਖੀਏ ਤੇ ਕਿੰਨੀ ਦੁਨੀਆਂ ਤੇ ਕਿੰਨੀ 84 ਲੱਖ ਜੂਨ ਹੈ, ਉਹਨਾਂ ਸਾਰਿਆਂ ਨੂੰ ਵਾਹਿਗੁਰੂ ਦਾਤਾਂ ਦੇ ਰਹੇ ਨੇ। ਨਾ ਤਾਂ ਆਪਾਂ 84 ਦੀ ਗਿਣਤੀ ਕਰ ਸਕਦੇ ਹਾਂ ਸੰਪੂਰਨ ਰੂਪ ਵਿੱਚ, ਨਾ ਹੀ ਆਪਾਂ ਵਾਹਿਗੁਰੂ ਦੀਆਂ ਦਾਤਾਂ ਨੂੰ ਗਿਣ ਸਕਦੇ ਹਾਂ। ਪਰ ਇੱਕ ਚੀਜ਼ ਹੈ ਕਿ ਗਾਵੇ ਕੋ ਦਾਤ ਜਾਣੇ ਨਿਸ਼ਾਨ ਤੋਂ ਭਾਵ ਇਹ ਜ਼ਰੂਰ ਹੈ ਕਿ ਕੋਈ ਪੁਰਸ਼ ਪਰਮਾਤਮਾ ਦੀਆਂ ਦਾਤਾਂ ਨੂੰ ਨਿਸ਼ਾਨ ਦਾ ਮਤਲਬ ਹੈ ਪ੍ਰਗਟ ਕਰਕੇ ਉਹਦੇ ਜਸ ਨੂੰ ਲਾਉਂਦਾ। ਦਾਤਾਂ ਦਾ ਤਾਂ ਨਹੀਂ ਅੰਤ ਪਾ ਸਕਦੇ, ਨਾ ਹੀ ਦਾਤੇ ਦਾ ਅੰਤ ਪਾ ਸਕਦੇ ਹਾਂ, ਨਾ ਹੀ ਉਹਦਾ ਬਲ ਜਾਣ ਸਕਦੇ ਹਾਂ, ਪਰ ਇੰਨਾ ਜਾਣ ਲਓ ਕਿ ਉਹਦੀਆਂ ਦਾਤਾਂ ਜਿਹਨੂੰ ਮਿਲ ਜਾਂਦੀਆਂ ਨੇ ਉਹ ਲੋਕਾਂ ਦੇ ਵਿੱਚ ਕਹਿੰਦਾ ਫਿਰਦਾ ਮੈਨੂੰ ਰੱਬ ਨੇ ਆਹ ਦਾਤ ਦਿੱਤੀ, ਮੈਨੂੰ ਆਹ ਦਾਤ ਦਿੱਤੀ, ਮੈਨੂੰ ਰੱਬ ਨੇ ਆਹ ਚੀਜ਼ਾਂ ਦਿੱਤੀਆਂ। ਇਸ ਤਰ੍ਹਾਂ ਜਿੰਨੀ ਕੁ ਕਿਸੇ ਨੂੰ ਦਾਤ ਮਿਲਦੀ ਹੈ ਉਹ ਦਾਤ ਅਨੁਸਾਰ ਹੀ ਪਰਮਾਤਮਾ ਨੂੰ ਗਾਉਂਦਾ, ਪਰ ਸਮੁੱਚੇ ਰੂਪ ਵਿੱਚ ਕੋਈ ਪਰਮਾਤਮਾ ਨੂੰ ਗਾ ਨਹੀਂ ਸਕਦਾ। ਗਾਵੇ ਕੋ ਗੁਣ ਵਡਿਆਈਆਂ ਚਾਰ, ਉਸਦੇ ਗੁਣ ਤੇ ਚਾਰ ਦਾ ਅਰਥ ਹੁੰਦਾ ਸੁੰਦਰ, ਚਾਰੂ। ਇਹ ਐਸੇ ਅੱਖਰ ਹਨ ਜੋ ਕਈ ਵਾਰ ਸਮਝ ਵਿੱਚ ਨਹੀਂ ਪੈਂਦੇ। ਚਾਰ, ਚਾਰ ਤੋਂ ਆਚਾਰ ਵੀ ਬਣਦਾ ਆਚਰਨ, ਚਾਰ ਦਾ ਅਰਥ ਚਾਰ ਵੀ ਹੈ, ਚਾਰ ਯੁੱਗ, ਚਾਰ ਦਾ ਅਰਥ ਸੁੰਦਰ ਵੀ ਹੈ। ਉਹਦੇ ਗੁਣ ਤੇ ਸੁੰਦਰ ਵਡਿਆਈਆਂ ਹੀ ਨਹੀਂ ਜਾਣੀਆਂ ਜਾਂਦੀਆਂ ਜਦੋਂ, ਉਹਦੇ ਫਿਰ ਬਲ ਨੂੰ ਕੌਣ ਗਾ ਸਕਦਾ। ਕਹਿਣ ਦਾ ਭਾਵ ਹੈ ਹੋਵੇ ਕਿਸੇ ਤਾਣ ਗਾਵੇ ਕੋ ਤਾਣ, ਕੋਈ ਤਾਣ ਤਾਂ ਗਾ ਸਕਦਾ ਜੇ ਕਿਸੇ ਵਿੱਚ ਬਲ ਹੋਵੇ, ਕੋਈ ਉਹਦੇ ਬਲ ਨੂੰ ਤਾਂ ਗਾ ਸਕਦਾ ਜੇ ਪਹਿਲਾਂ ਉਹਦੀਆਂ ਦਾਤਾਂ ਨੂੰ ਗਿਣ ਕੇ ਦੱਸੇ, ਕੋਈ ਉਹਦੀਆਂ ਵਡਿਆਈਆਂ ਸੁੰਦਰ ਵਡਿਆਈਆਂ ਨੂੰ ਤਾਂ ਗਾ ਸਕਦਾ ਜੇ ਉਸ ਅਕਾਲ ਪੁਰਖ ਬਾਰੇ ਉਹ ਜਾਣ ਸਕਦਾ ਹੋਵੇ। ਭਾਵ ਸੁੰਦਰ ਵਡਿਆਈਆਂ ਵੀ ਜਾਣੀਆਂ ਜਾਂਦੀਆਂ, ਉਹਦੇ ਬਲ ਨੂੰ ਕੌਣ ਗਾ ਸਕਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਨੇ ਕਿ ਭਾਈ ਗਾਵੇ ਕੋ ਗੁਣ ਵਡਿਆਈਆਂ ਚਾਰ, ਕਹਿੰਦੇ ਕੋਈ ਪੁਰਸ਼ ਪਰਮਾਤਮਾ ਦੇ ਚਾਰ ਤੋਂ ਭਾਵ ਸੁੰਦਰ ਗੁਣ ਤੇ ਵਡਿਆਈਆਂ ਨੂੰ ਵੇਖ ਕੇ ਉਹਦੇ ਜਸ ਨੂੰ ਤਾਂ ਗਾਇਨ ਕਰ ਸਕਦਾ, ਪਰਮਾਤਮਾ ਦੇ ਸੁੰਦਰ ਗੁਣ ਤੇ ਵਡਿਆਈਆਂ ਨੂੰ ਦੇਖ ਕਰਕੇ ਉਹਦੇ ਆਪਾਂ ਜਸ ਨੂੰ ਗਾ ਸਕਦੇ ਹਾਂ। ਕਿੰਨੇ ਸੋਹਣੇ ਪਹਾੜ ਨੇ, ਕਿੰਨਾ ਸੁੰਦਰ ਸਮੁੰਦਰ ਬਣਾਇਆ, ਕਿੰਨੇ ਸੋਹਣੇ ਫੁੱਲ ਨੇ, ਕਿੰਨੀ ਸੋਹਣੀ ਕੁਦਰਤ ਹੈ। ਇਸ ਤਰ੍ਹਾਂ ਪਰਮਾਤਮਾ ਦੇ ਸੁੰਦਰ ਗੁਣ ਵਡਿਆਈਆਂ ਨੂੰ ਕਥਨ ਕਰ ਸਕਦੇ ਹਾਂ। ਪਰ ਜੇ ਅਸੀਂ ਕਹੀਏ ਕਿ ਉਸ ਪਰਮਾਤਮਾ ਦੇ ਸਮੁੱਚੇ ਰੂਪ ਵਿੱਚ ਆਪਾਂ ਵਡਿਆਈ ਕਰ ਸਕਦੇ ਹਾਂ, ਉਹ ਵਡਿਆਈ ਕਰਨੀ ਬਹੁਤ ਔਖੀ ਹੈ, ਕਿਉਂਕਿ ਉਹ ਤਾਂ ਹੈ ਵੱਡੀ। ਪਰਮਾਤਮਾ ਇਹ ਨਹੀਂ ਮੰਗਦੇ ਕਿ ਤੁਸੀਂ ਮੇਰੀ ਸਮੁੱਚੇ ਰੂਪ ਵਿੱਚ ਵਡਿਆਈ ਕਰੋਗੇ ਮੈਂ ਤਾਂ ਕਿਰਪਾ ਕਰਾਂਗਾ। ਵਾਹਿਗੁਰੂ ਤਾਂ ਕਹਿੰਦੇ ਨੇ ਜਿੰਨੀ ਕੁ ਤੇਰੇ ਚ ਭਾਈ ਹਿੰਮਤ ਹੈ ਓਨਾ ਹੀ ਗਾ ਲੈ ਤੂੰ, ਜਿੰਨੀ ਕੁ ਹਿੰਮਤ ਹੈ ਤੇਰੇ ਵਿੱਚ ਓਨਾ ਕੁ ਹੀ ਜਾਪ ਕਰ ਲੈ। ਸੋ ਇਸ ਕਰਕੇ ਬੱਚਾ, ਛੋਟਾ ਜਿਹਾ ਬੱਚਾ ਆਪਾਂ ਕਹਿੰਦੇ ਕਹਿ ਵਾਹਿਗੁਰੂ, ਜਦੋਂ ਕਹਿੰਦਾ ਵਾਹਿਗੁਰੂ ਸਾਰਾ ਟੱਬਰ ਕਿੰਨਾ ਖੁਸ਼ ਹੁੰਦਾ। ਬੱਚਾ ਇੱਕੋ ਵਾਰੀ ਵਾਹਿਗੁਰੂ ਕਹਿ ਦੇਵੇ ਸਾਰਾ ਪਰਿਵਾਰ ਖੁਸ਼ ਹੋ ਜਾਂਦਾ। ਜੇ ਫਿਰ ਸੰਗਤ ਵਿੱਚ ਕੋਈ ਬੱਚਾ ਖੜ ਕੇ ਮਾਈਕ ਦੇ ਵਿੱਚ ਮੂਲ ਮੰਤਰ ਇੱਕ ਪੜ੍ਹ ਦੇਵੇ ਸਾਰੇ, ਕੋਈ ਸਿਰੋਂ ਪਾ ਦਿੰਦਾ, ਕੋਈ ਇਨਾਮ ਦਿੰਦਾ, ਬੱਚੇ ਨੇ ਮੂਲ ਮੰਤਰ ਪੜ੍ਹਿਆ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬੱਚੇ ਵਿੱਚ ਜਿੰਨੀ ਤਾਕਤ ਆ ਓਨਾ ਗਾਉਂਦਾ, ਸਿਆਣੇ ਵਿੱਚ ਜਿੰਨੀ ਤਾਕਤ ਆ ਓਨਾ ਗਾਉਂਦਾ, ਪਰ ਵਾਹਿਗੁਰੂ ਨੂੰ ਨਹੀਂ ਗਾ ਸਕਦਾ ਸਮੁੱਚੇ ਰੂਪ ਵਿੱਚ। ਇਸ ਕਰਕੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਸੋ ਉਹਦੀਆਂ ਸੰਸਕ੍ਰਿਤ ਤੇ ਰਾਗ ਆਦਿਕ ਰਚੀਆਂ ਹੋਈਆਂ ਵਿਦਿਆ ਦਾ ਵਿਚਾਰ ਕਰਨਾ ਹੀ ਬੜਾ ਕਠਿਨ ਹੈ, ਉਹਦੇ ਬਲ ਨੂੰ ਕੌਣ ਗਾ ਸਕਦਾ। ਪਹਿਲਾਂ ਤਾਂ ਇੱਕ ਉਦਾਹਰਣ ਦਿੰਦੇ ਨੇ ਉਹਨਾਂ ਨੂੰ ਵੀ ਜਦੋਂ ਵਾਹਿਗੁਰੂ ਨੂੰ ਗਾ ਹੀ ਨਹੀਂ ਸਕਦਾ, ਉਹਦੇ ਔਖੀਆਂ ਬੋਲੀਆਂ ਨੂੰ ਨਹੀਂ ਗਾ ਸਕਦਾ, ਕਿਉਂਕਿ ਰਾਗਾਂ ਦਾ ਕੋਈ ਅੰਤ ਨਹੀਂ ਪਾ ਸਕਦਾ ਤੇ ਔਖੀਆਂ ਬੋਲੀਆਂ ਦਾ ਕੋਈ ਅੰਤ ਨਹੀਂ ਪਾ ਸਕਦਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗਾਵੇ ਕੋ ਵਿਦਿਆ ਵਿਖਮ ਵਿਚਾਰ, ਕਹਿੰਦੇ ਉਹਨਾਂ ਦਾ ਤਾਂ ਨਹੀਂ ਅੰਤ ਪਾ ਸਕਦਾ ਰਾਗਾਂ ਦਾ, ਔਖੀਆਂ ਬੋਲੀਆਂ ਦਾ, ਫਿਰ ਪਰਮਾਤਮਾ ਦਾ ਅੰਤ ਕਿਵੇਂ ਪਾ ਸਕਦਾ ਕੋਈ। ਪਰ ਇਹ ਜ਼ਰੂਰ ਕਹਿੰਦੇ ਆ ਕਿ ਕੋਈ ਵੀ ਜੋ ਵਿਅਕਤੀ ਹੈ ਸੰਸਾਰ ਦੇ ਅੰਦਰ, ਕੋਈ ਪ੍ਰੇਮੀ ਜਨ, ਪਰਮਾਤਮਾ ਦੀਆਂ ਰਚੀਆਂ ਹੋਈਆਂ ਜਿਹੜੀਆਂ ਵਿਖਣ ਤੋਂ ਭਾਵ ਕਠਨ ਵਿਦਿਆ ਦਾ ਵਿਚਾਰ ਕਰਕੇ ਉਹਦੇ ਜਸ ਨੂੰ ਗਾਇਨ ਤਾਂ ਕਰ ਸਕਦਾ ਹੈ। ਚਲੋ ਮੰਨ ਲਓ ਵੀ ਇੰਨੇ ਰਾਗ ਨੇ, 31 ਰਾਗ ਨੇ, 31 ਚੋਂ 62 ਰਾਗ ਬਣ ਜਾਂਦੇ ਨੇ, 62 ਰਾਗ ਤੋਂ ਅੱਗੇ 84 ਬਣ ਜਾਂਦੇ ਨੇ, ਅੱਗੇ ਫੇਰ ਇਹਨਾਂ ਦੀ ਕਿਤਰੀਆਂ ਹੀ ਕਿਸਮਾਂ ਨੇ। ਸਮੱਗਰ ਰੂਪ ਵਿੱਚ ਸਾਰੇ ਤਾਲਾਂ ਨੂੰ ਗਾਉਣਾ ਬਹੁਤ ਔਖਾ, 65 ਘਰਾਂ ਵਿੱਚ ਗਾਉਣਾ ਬੜਾ ਔਖਾ, ਘਰ ਪਹਿਲਾ ਘਰ ਦੂਜਾ। ਗੁਰਬਾਣੀ ਅੰਦਰ ਜਿਵੇਂ 17 ਘਰ ਪ੍ਰਵਾਨ ਕੀਤੇ ਨੇ ਮਹਾਰਾਜ ਨੇ, ਇਸ ਤਰ੍ਹਾਂ ਦੁਨੀਆਂ ਅੰਦਰ ਕੋਈ ਸੰਪੂਰਨ ਐਸਾ ਮਨੁੱਖ ਬਹੁਤ ਘੱਟ ਕਦੇ ਭਾਵੇਂ ਕੋਈ ਹੋਇਆ ਹੋਵੇ ਕਿ ਉਹਨੇ ਸਮੱਗਰ ਰੂਪ ਵਿੱਚ ਸਾਰੇ ਰਾਗ ਗਾ ਲਏ ਹੋਣ, ਸੰਪੂਰਨ ਰਾਗ। ਫਿਰ ਵੀ ਕੋਈ ਕਮੀ ਰਹਿ ਜਾਂਦੀ ਹੈ। ਪਰ ਮਹਾਰਾਜ ਕਹਿੰਦੇ ਨੇ ਐਸਾ ਕੋਈ ਵਿਅਕਤੀ ਜੇ ਸਾਰੀ ਜ਼ਿੰਦਗੀ ਲਾ ਕੇ ਸਿਰਫ ਕਠਿਨ ਰਾਗਾਂ ਨੂੰ, ਕਠਿਨ ਵਿਦਿਆਵਾਂ ਨੂੰ ਸਿੱਖ ਵੀ ਗਿਆ, ਇੱਥੇ ਤੱਕ ਹੀ ਪਹੁੰਚਿਆ ਉਹ, ਬਸ ਹੁਣ ਇਸ ਤੋਂ ਅੱਗੇ ਨਹੀਂ ਪਹੁੰਚ ਸਕਦਾ ਉਹ। ਜਿਵੇਂ ਨਾਰਦ ਮੁਨੀ ਨੇ 75,000 ਸਾਲ ਲਾ ਕੇ 14 ਵਿਦਿਆ ਵਿੱਚ ਸੰਪੂਰਨਤਾ ਹਾਸਲ ਕੀਤੀ। ਜਦੋਂ ਸਨਕ ਸਨਾਤਨ ਜਿਹੜੇ ਸੀਗੇ ਬ੍ਰਹਮਾ ਜੀ ਦੇ ਚਾਰ ਪੁੱਤਰ ਸਨਕ, ਸੁਨੰਦਨ, ਸਨਾਤਨ, ਸੰਤ ਕੁਮਾਰ, ਜਦੋਂ ਉਹਨਾਂ ਕੋਲ ਗਿਆ ਕਹਿਣ ਲੱਗਿਆ ਵਿਦਿਆ ਤਾਂ ਬਹੁਤ ਪੜ੍ਹੀ ਹੈ, ਸ਼ਾਂਤੀ ਨਹੀਂ ਆਉਂਦੀ ਮਨ ਨੂੰ। 14 ਵਿਦਿਆ ਪੜ੍ਹੀਆਂ ਨੇ 75,000 ਵਰਾ ਲਾ ਕੇ, ਸੰਗੀਤ ਦੀ ਵਿਦਿਆ, ਤੈਰਾਕੀ ਦੀ ਵਿਦਿਆ, ਜੋਤਿਸ਼ ਵਿਦਿਆ, ਨ੍ਰਿਤਕਾਰੀ ਦੀ ਵਿਦਿਆ, ਪਤਾ ਨਹੀਂ ਕਿਤਨੀਆਂ ਵਿਦਿਆਵਾਂ ਮੈਂ ਜ਼ੋਰ ਲਾ ਕੇ ਪੜ੍ਹ ਤਾਂ ਲਈਆਂ ਪਰ ਸ਼ਾਂਤੀ ਨਹੀਂ ਆਈ ਮਨ ਨੂੰ। ਸਨਕ ਸੁਨੰਦਨ ਹੁਣੀ ਕਹਿਣ ਲੱਗੇ ਅਧਿਆਤਮਿਕ ਵਿਦਿਆ ਪੜ੍ਹੀ ਕਦੇ? ਕਹਿਣ ਲੱਗੇ ਜੀ ਉਹ ਕੀ ਹੁੰਦੀ ਹੈ? ਨਾਰਦ ਮੁਨੀ ਉਸ ਵਕਤ ਸਨਕ ਸੁਨੰਦਨ ਸਨਾਤਨ ਸੰਤ ਕੁਮਾਰ ਚਾਰੇ ਹੱਸ ਕੇ ਕਹਿੰਦੇ 75,000 ਵਰਾ ਲਾ ਕੇ 14 ਵਿਦਿਆ ਪੜ੍ਹੀਆਂ, ਹਾਲ ਤੱਕ ਨੂੰ ਬ੍ਰਹਮ ਵਿਦਿਆ ਦਾ ਨਹੀਂ ਗਿਆਨ ਹੋਇਆ? ਕਹਿੰਦੇ ਬ੍ਰਹਮ ਵਿਦਿਆ ਜਿੱਥੇ ਇਹ 14 ਵਿਦਿਆ ਮੁੱਕ ਜਾਂਦੀਆਂ ਸੰਸਾਰ ਦੀਆਂ, ਉਥੋਂ ਇੱਕ ਓੰਕਾਰ ਪ੍ਰਾਰੰਭ ਹੁੰਦੀ ਵਿਦਿਆ, ਬ੍ਰਹਮ ਵਿਦਿਆ ਇਹਨੂੰ ਕਹਿੰਦੇ ਨੇ, ਪਰਮਾਤਮਾ ਦੀ ਅਧਿਆਤਮਕ ਵਿਦਿਆ। ਇਸ ਕਰਕੇ ਜਦ ਤੂੰ ਉਹਦੀ ਵਿਦਿਆ ਦਾ ਹੀ ਅੰਤ ਨਹੀਂ ਪਾ ਸਕਿਆ, ਤੈਨੂੰ ਸ਼ਾਂਤੀ ਨਹੀਂ ਆਈ, ਤਾਂ ਫਿਰ ਉਹਦਾ ਅੰਤ ਕਿਵੇਂ ਪਾ ਸਕਦਾ? ਜਦੋਂ ਮਹਾਰਾਜ ਨੇ ਪ੍ਰਮਾਣ ਦੇ ਕੇ ਦੱਸਿਆ ਕਿ ਨਾਰਦ ਮੁਨੀ ਨਾਲੋਂ ਤਾਂ ਨਹੀਂ ਕੋਈ ਜ਼ਿਆਦਾ ਪੜ੍ਹਿਆ ਤੁਹਾਡੇ ਚੋਂ, ਜਦ ਉਹ ਨਹੀਂ ਅੰਤ ਪਾ ਸਕਿਆ ਵਿਦਿਆ ਪੜ੍ਹ ਕੇ, ਫਿਰ ਵਿਦਿਆ ਦੁਆਰਾ ਉਹਦਾ ਅੰਤ ਪਾਉਣਾ ਔਖਾ, ਪਰ ਵਿਦਿਆ ਦੇ ਰਾਹੀਂ ਉਹਨੂੰ ਗਾ ਕੇ ਉਹਦਾ ਜਸ ਕਰਨਾ ਸੁੱਖ। ਜਸ ਕਰੋ ਬਸ, ਜੇ ਕੋਈ ਜਸ ਕਰੇਗਾ ਉਹਦੇ ਉੱਤੇ ਕਿਰਪਾ ਕਰੇਗਾ। ਇਸ ਪਾਸੇ ਨਾ ਚੱਲੋ ਕਿ ਅਸੀਂ ਉਹਦਾ ਅੰਤ ਪਾਉਣਾ ਜਾਂ ਮੈਂ ਉਹਦਾ ਵਿਦਿਆ ਦਾ ਅੰਤ ਪਾਵਾਂ ਫਿਰ ਮੈਂ ਉਹਦਾ ਅੰਤ ਪਾ ਲਵਾਂਗਾ, ਇਹ ਪਾਸਾ ਨਹੀਂ ਪਕੜਨਾ। ਵਿਦਿਆ ਦੇ ਰਾਹੀਂ ਉਹਦੇ ਜਸ ਨੂੰ ਕੀਤਾ ਜਾ ਸਕਦਾ ਹੈ, ਇਹ ਇੱਕ ਉਹਦੀ ਕਿਰਪਾ ਲੈਣ ਦੀ ਸੋ ਵੱਡੀ ਚੀਜ਼ ਹੈ ਕਿ ਕਿਰਪਾ ਆਪਾਂ ਲੈ ਸਕਦੇ ਹਾਂ, ਰਸਤਾ ਜ਼ਰੂਰ ਹੈ ਇਹ। ਇਸ ਕਰਕੇ ਉਹਦਾ ਅੰਤ ਪਾਉਣਾ ਮਹਾਰਾਜ ਕਹਿੰਦੇ ਆਪਣਾ ਹੀ ਅੰਤ ਕਰ ਲੈਣਾ ਹੈ। ਕਿੰਨੀ ਉਮਰ ਇਨਸਾਨ ਦੀ? 80-90-100 ਸਾਲ, ਮੰਨ ਲਓ 150 ਸਾਲ ਵੀ ਉਮਰ ਹੋ ਜੇ, 1000 ਸਾਲ ਵੀ, ਜੇ ਯੁੱਗ ਚਾਰੇ ਯਾਰ ਜਾਂ ਹੋਰ ਦਸੂਣੀ ਹੋਏ ਵੀ ਹੋ ਜੇ, ਚਾਰਾਂ ਯੁੱਗਾਂ ਨਾਲੋਂ 10 ਗੁਣਾ ਵੱਧ ਉਮਰ ਹੋ ਜੇ, ਤਾਂ ਵੀ ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਕਰਕੇ ਤੁਸੀਂ ਇਹ ਜਿਹੜੀਆਂ ਵਿਖਮ ਵਿਚਾਰਾਂ ਵਿੱਚ ਪੈ ਕੇ ਪਰਮਾਤਮਾ ਦੇ ਅੰਤ ਨੂੰ ਪਾਉਣ ਦਾ ਯਤਨ ਕਰਦੇ, ਇਹ ਛੱਡ ਕੇ ਵਿਖਮ ਵਿਦਿਆ ਦੇ ਰਾਹੀਂ ਉਹਦਾ ਜਸ ਗਾਇਨ ਕਰੋ। ਇਹ ਤੁਹਾਨੂੰ ਸਲਾਹ ਦਿੰਦੇ ਹਾਂ ਅਸੀਂ ਸਾਰਿਆਂ ਨੂੰ ਹੀ, ਕਿ ਨਾ ਕਿ ਆਪਣੀ ਬੁੱਧੀ ਦੀ ਸਿਆਣਪ ਨਾਲ ਉਹਦਾ ਅੰਤ ਪਾਉਣਾ ਆਪਾਂ ਨੇ। ਗਾਵੈ ਕੋ ਸਾਜ ਕਰੇ ਤਾਨੋ ਖੇਹ, ਜੋ ਵਾਹਿਗੁਰੂ ਖੇ ਆਦਿ ਪੰਜਾਂ ਤੱਤਾਂ ਦੁਆਰਾ ਸਾਰੇ ਸਰੀਰਾਂ ਨੂੰ ਸਾਜਦਾ, ਪਹਿਲਾਂ ਤਾਂ ਉਹਨੇ 5 ਤੱਤ ਬਣਾਏ ਨੇ, 5 ਤੱਤਾਂ ਦਾ ਹੀ ਅੰਤ ਨਹੀਂ। ਆਕਾਸ਼ ਤੱਤ ਹੈ, ਫਿਰ ਹਵਾ ਤੱਤ ਹੈ, ਫਿਰ ਧਰਤੀ ਤੱਤ ਹੈ, ਅਗਨੀ ਤੱਤ ਹੈ, ਪਾਣੀ ਤੱਤ ਹੈ। ਇਹ 5 ਤੱਤ ਪਰਮਾਤਮਾ ਨੇ ਬਣਾਏ ਨੇ। ਪਰਮਾਤਮਾ ਦੇ ਪਹਿਲਾਂ ਤਾਂ ਧਰਤੀ ਦਾ ਹੀ ਤੁਸੀਂ ਅੰਤ ਨਹੀਂ ਪਾ ਸਕਦੇ, ਆਕਾਸ਼ ਦਾ ਅੰਤ ਨਹੀਂ ਪਾ ਸਕਦੇ, ਹਵਾ ਦਾ ਹੀ ਅੰਤ ਨਹੀਂ ਹੈ, ਸਮੁੰਦਰ ਦਾ ਹੀ ਅੰਤ ਨਹੀਂ ਪਾ ਸਕਦੇ। ਸਮੁੰਦਰ ਦੇ ਥੱਲੇ ਇੰਨੀ ਅੱਗ ਬਲਦੀ ਹੈ, ਸਾਇੰਸਦਾਨਾਂ ਨੇ ਹੁਣ ਖੋਜ ਕੀਤੀ, ਮਹਾਰਾਜ ਨੇ ਪਹਿਲਾਂ ਹੀ ਦੱਸ ਦਿੱਤਾ, ਸਮੁੰਦਰ ਦੇ ਥੱਲੇ ਜਾ ਕੇ ਜਿੱਥੇ ਇਹਦਾ ਅੰਤ ਹੋ ਜਾਂਦਾ ਉੱਥੇ ਇੰਨੀ ਅੱਗ ਹੈ ਧਰਤੀ ਦੇ ਥੱਲੇ ਵਾਲੇ ਪਾਸੇ, ਜਿੱਥੋਂ ਲਾਵੇ ਫੁੱਟਦੇ ਨੇ ਵੱਡੇ ਵੱਡੇ। ਇਸ ਕਰਕੇ ਜਦੋਂ ਪੰਜਾਂ ਤੱਤਾਂ ਦਾ ਹੀ ਅੰਤ ਨਹੀਂ, ਆ ਸਾਰੀ ਸ੍ਰਿਸ਼ਟੀ ਦੀ ਰਚਨਾ ਪੰਜਾਂ ਤੱਤਾਂ ਕਰਕੇ ਹੀ ਹੋਈ ਹੈ। ਆ ਜਿੰਨੇ ਤਾਰੇ ਦੇਖਦੇ ਹਾਂ, ਚੰਦਰਮਾ ਸੂਰਜ ਇੱਕ ਤੇ ਇੱਕ ਨੇ, ਕਰੋੜਾਂ ਸੂਰਜ ਕਰੋੜਾਂ ਤਾਰੇ ਅਰਬਾਂ ਤਾਰੇ ਖਰਬਾਂ ਤਾਰੇ, ਇਹਨਾਂ ਦਾ ਕੋਈ ਅੰਤ ਨਹੀਂ ਪੰਜਾਂ ਤੱਤਾਂ ਦਾ। ਤੇ ਫਿਰ ਪੰਜ ਤੱਤਾਂ ਨੂੰ ਬਣਾਉਣ ਵਾਲੇ ਦਾ ਅੰਤ ਕੌਣ ਪਾ ਸਕਦਾ ਹੈ? ਇਸ ਕਰਕੇ ਜਦੋਂ ਪਰਮਾਤਮਾ ਸਾਜਦਾ ਸਰੀਰਾਂ ਨੂੰ ਤਾਂ ਫਿਰ ਮਹਾਰਾਜ ਕਹਿੰਦੇ ਨੇ ਸਾਜਦਾ ਹੈ, ਫਿਰ ਨਾਸ ਕਰਦਾ ਹੈ, ਇਹਦੀ ਪਾਲਣਾ ਕਰਦਾ ਹੈ। ਸਮੁੱਚੇ ਰੂਪ ਵਿੱਚ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਕਿਉਂਕਿ ਫਿਰ ਅੰਤਰੀ ਭਾਵ 'ਚ ਉਹਨਾਂ ਨੂੰ ਕਹਿੰਦੇ ਫਿਰ ਅਸੀਂ ਕੀ ਕਰੀਏ ਜੀ, ਕਿਸ ਤਰ੍ਹਾਂ ਕਰਨਾ ਚਾਹੀਦਾ? ਗਾਵੈ ਕੋ ਸਾਜ ਕਰੇ ਤਨ ਖੇ, ਕਹਿੰਦੇ ਉਹ ਪਰਮਾਤਮਾ ਤਾਂ ਜਿਹੜੇ ਸਰੀਰ ਨੇ ਨਾ ਇਹਨਾਂ ਨੂੰ ਸਾਜਦਾ, ਫਿਰ ਇਹਨੂੰ ਸਾਜ ਕੇ ਪਾਲਦਾ ਵੀ ਹੈ, ਫਿਰ ਖੇ ਵੀ ਕਰ ਦਿੰਦਾ, ਸੁਆਹ ਵੀ ਬਣ ਜਾਂਦੀ ਇਹਦੀ। ਹੋਏ ਭਸ ਮੜ ਭੌਰ ਸਿਧਾਇਆ। ਸੋ ਇਉਂ ਜਾਣ ਕੇ ਕੋਈ ਉਹਦੇ ਜਸ ਨੂੰ ਗਾਇਨ ਕਰਦਾ, ਇਹ ਜਸ ਗਾਇਨ ਕਰਨਾ ਇੱਕ ਅਲੱਗ ਕਲਾ ਹੈ। ਆਪਾਂ ਵੀ ਇਸ ਚੀਜ਼ ਨੂੰ ਅੱਛੀ ਤਰ੍ਹਾਂ ਸਮਝ ਗਏ ਹੋਵਾਂਗੇ, ਜਸ ਕਰਨਾ ਤਾਂ ਉਹਦੀ ਕਿਰਪਾ ਲੈਣੀ ਹੈ, ਉਹਦਾ ਅੰਤ ਪਾਉਣਾ, ਉਹਦੀ ਸ਼ਰੀਕੇਬਾਜ਼ੀ ਕਰਨੀ, ਉਹਦੀ ਬਰਾਬਰਤਾ ਕਰਨੀ ਹੈ। ਮਹਾਰਾਜ ਕਹਿੰਦੇ ਅੰਤ ਪਾਉਣ ਦਾ ਯਤਨ ਕਰਨ ਵਾਲਾ ਇਨਸਾਨ ਫੇਲ ਹੋ ਜਾਂਦਾ। ਸਾਇੰਸ ਆਪਣੀ ਬੁੱਧੀ ਦੁਆਰਾ ਅੱਜ ਵੀ ਉਹਦਾ ਅੰਤ ਪਾਉਣ ਦਾ ਯਤਨ ਕਰ ਰਹੀ ਹੈ। ਉਹ ਸਾਇੰਸਦਾਨਾਂ ਜਦੋਂ ਫੇਲ ਕਰਨ 'ਤੇ ਆਇਆ, ਉਹਨੇ ਸਕਿੰਟ ਵੀ ਨਹੀਂ ਲਾਉਣਾ, ਸਭ ਕੁਛ ਫੇਲ ਕਰ ਦੇਣਾ ਉਹਨੇ। ਸਾਇੰਸ ਬੈਠੀ ਰਹਿ ਜਾਵੇਗੀ। ਫੇਲ ਹੋਣ ਲੱਗੀ ਸੀ ਸਾਇੰਸ ਜਦੋਂ ਸੰਨ 2000 ਚੜ੍ਹਨ ਲੱਗਿਆ 1999 ਵਿੱਚ। 1999 ਦੀ ਰਾਤ ਨੂੰ 12 ਵਜੇ ਸਭ ਕਹਿੰਦੇ ਦੁਨੀਆ ਹੁਣ ਮੁੱਕ ਜਾਵੇਗੀ, ਕੰਪਿਊਟਰ ਖਤਮ ਹੋ ਜਾਣਗੇ, ਕਿਉਂਕਿ 2000 ਸੰਨ ਕੰਪਿਊਟਰ 'ਤੇ ਕਿਵੇਂ ਲੈ ਕੇ ਆਈਏ? ਉਹ ਪਰਮਾਤਮਾ ਬੇਅੰਤ, ਉਹਨੇ ਕਿਸੇ ਬੰਦੇ ਦੇ ਰਾਹੀਂ ਐਸੀ ਘਾੜਤ ਘੜ ਦਿੱਤੀ ਕਿ ਕੰਪਿਊਟਰ 'ਤੇ ਸੰਨ 2000 ਆ ਹੀ ਗਿਆ, ਕਿਉਂਕਿ 2 ਲਾਉਣਾ ਫਿਰ 3 ਜ਼ੀਰੋਆਂ ਲਾਉਣੀਆਂ ਬੜੀਆਂ ਔਖੀਆਂ ਲੱਗੀਆਂ। ਜੇ ਕੰਪਿਊਟਰ ਫੇਲ ਹੋ ਜਾਂਦਾ ਤਾਂ ਦੁਨੀਆਂ ਦੀ ਕੁੱਲ ਸਾਇੰਸ ਫੇਲ ਹੋ ਜਾਂਦੀ, ਸਭ ਕੁਛ ਖਤਮ ਹੋ ਸਕਦਾ ਸੀ। ਪਰ ਪਰਮਾਤਮਾ ਐਸਾ ਕਰਦੇ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਪਰਮਾਤਮਾ ਦਾ ਅੰਤ ਜੋ ਪਾਉਣ ਤੁਰਿਆ ਨਾ, ਸੋ ਅੰਤ ਕੋ ਚਾਹਨ ਜੋ ਗਏ ਆਏ ਅਨੰਤ ਗਵਾਏ। ਉਹ ਸਭ ਕੁਛ ਖਤਮ ਕਰ ਲੈਂਦੇ ਨੇ ਆਪਣਾ। ਇਸ ਕਰਕੇ ਆਪਾਂ ਨੂੰ ਤਾਂ ਸਿਰਫ ਵਾਹਿਗੁਰੂ ਦੇ ਵਿੱਚ ਲੀਨ ਹੋ ਕੇ, ਉਹਦੇ ਅਨੁਸਾਰ ਹੀ ਹੋ ਕੇ, ਉਹਦੇ ਪ੍ਰੇਮੀ ਬਣ ਕੇ ਉਹਦੀ ਭਗਤੀ ਕਰਨੀ ਚਾਹੀਦੀ, ਨਾ ਕਿ ਆਪਾਂ ਉਹਦੇ ਸ਼ਰੀਕ ਹੋ ਕੇ ਉਹਦੀ ਬਰਾਬਰਤਾ ਕਰਕੇ ਆਪਾਂ ਵਾਹਿਗੁਰੂ ਦਾ ਅੰਤ ਪਾਉਣ ਦਾ ਯਤਨ ਕਰੀਏ। ਜਿਵੇਂ ਅੱਜ ਦੇ ਯੁੱਗ ਦੇ ਵਿੱਚ ਜੇ ਆਪਾਂ ਆਪਣੇ ਬਾਰੇ ਸੋਚ ਕੇ ਦੇਖੀਏ, ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਿੱਤੀ, ਕਕਾਰ ਦਿੱਤੇ ਨੇ, ਬਾਣੀ ਬਖਸ਼ਿਸ਼ ਕੀਤੀ ਹੈ, ਸਿੱਖ ਅੰਮ੍ਰਿਤ ਛੱਕ ਕੇ ਬਾਣੀ ਪੜ੍ਹੇ, ਸਿੱਖ ਗੁਰੂ ਸਾਹਿਬ ਦੀ ਸੇਵਾ ਕਰੇ, ਰਹਿਤ ਰੱਖੇ, ਇਹਦੇ ਵਿੱਚ ਤਾਂ ਸਿੱਖ ਦਾ ਭਲਾ। ਹੁਣ ਸਿੱਖ ਵੀ ਸਿੱਧਾ ਵਾਂਗੂ ਉਹ ਕਰਨ ਲੱਗ ਪਏ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਫਰੋਲਾ ਫਰਾਲੀ, ਇਹ ਕਿਰਪਾਨ ਦੀ ਹੁਣ ਲੋੜ ਨਹੀਂ, ਯੁੱਗ ਬਦਲ ਗਿਆ, ਇਹ ਅਮਰ ਦੀ ਕੀ ਲੋੜ ਹੈ, ਜਾਂ ਇਹ ਨਿਤਨੇਮ ਦੀ ਕੀ ਜ਼ਰੂਰਤ ਹੈ, ਇਹਦੀ ਕੀ ਲੋੜ ਹੈ। ਉਹ ਜਿਹੜੇ ਕਿੰਤੂ ਪ੍ਰੰਤੂ ਹੋ ਗਏ, ਇਹ ਸ਼ਰਧਾ ਤੋਂ ਪਰੇ ਦਾ ਇੱਕ ਵੱਖਰਾ ਉਹਨਾਂ ਨੇ ਆਪਣਾ ਨਵਾਂ ਹੀ ਕੰਮ ਸ਼ੁਰੂ ਕਰ ਲਿਆ। ਜਦੋਂ ਆਪਾਂ ਫਰੋਲਾ ਫਰਾਲੀ 'ਚ ਪੈ ਜਾਂਦੇ ਹਾਂ ਗੱਲ ਦੀ, ਅਸਿੱਧ ਵੀ ਫਰੋਲਾ ਫਰਾਲੀ ਤੋਂ ਕੱਢੇ ਸੀ ਮਹਾਰਾਜ ਨੇ, ਉਹ ਤਾਂ ਨਿਕਲ ਕੇ ਤਰ ਗਏ, ਅਸੀਂ ਆਪ ਹੀ ਪੈ ਗਏ ਵਿੱਚ, ਅਸੀਂ ਇਹਦੀ ਖੋਜ ਕਰਨ ਲੱਗ ਪਏ, ਹੁਣ ਇਹਦੀ ਕੀ ਲੋੜ ਆ। ਇੱਕੋ ਗੱਲ ਲਿਖ ਕੇ ਮਹਾਰਾਜ ਦੇ ਮੂਹਰੇ ਰੱਖ ਰਹੇ ਹੋ ਕਿ ਤੁਸੀਂ ਸਿਆਣੇ ਨਹੀਂ, ਅਸੀਂ ਸਿਆਣੇ ਹਾਂ, ਬਸ ਫਿਰ ਤਾਂ ਸਰ ਜਾਣਾ ਵੀ ਬੱਲੇ ਬਈ, ਨਵਾਂ ਸਿੱਖ ਆਇਆ ਇੱਕ ਜਿਹੜਾ ਗੁਰੂ ਸਾਹਿਬ ਤੋਂ ਸਿਆਣਾ। ਜੇ ਆਪਾਂ ਗੁਰੂ ਸਾਹਿਬ ਤੋਂ ਸਿਆਣੇ ਹਾਂ ਤਾਂ ਫਿਰ ਗੁਰੂ ਸਾਹਿਬ ਕਹੇ ਫਿਰ ਦੁਨੀਆਂ ਨੂੰ 538 ਸਾਲ ਪਹਿਲਾਂ ਤੁਸੀਂ ਵੀ ਭਾਈ ਸੰਭਾਲ ਲੈਂਦੇ, ਮੈਨੂੰ ਸੰਸਾਰ 'ਤੇ ਆਉਣ ਦੀ ਕੀ ਲੋੜ ਪਈ ਸੀ। ਇਸ ਕਰਕੇ ਆਪਾਂ ਨੇ ਬਾਣੀ ਨੂੰ ਪੜ੍ਹ ਕੇ ਆਨੰਦ ਲੈਣਾ, ਰਹਿਤ ਰੱਖ ਕੇ ਆਨੰਦ ਲੈਣਾ, ਅਮਰ ਛੱਕ ਕੇ ਜੀਵਨ ਸੁਧਾਰਨਾ, ਸੇਵਾ ਕਰਕੇ ਕਿਰਪਾ ਲੈਣੀ, ਇਹ ਇੱਕ ਵੱਖਰਾ ਟਰੈਕ ਹੈ। ਇੱਕ ਉਹ ਕਿ ਮੈਂ ਇਹਦੀ ਖੋਜ ਕਰਾਂ, ਲਓ ਜੀ ਇਹ ਪਤਾਸੇ ਪਾ ਤੇ ਪਾਣੀ 'ਚ ਫਿਰ ਪਾਠ ਕਰਤਾ, ਇਹ ਕੀ ਹੈ? ਇਹ ਉਹਦੀ ਖੋਜ ਕਰਨ ਲੱਗ ਪਏ ਪਾਣੀ ਚ ਕੀ। ਜਿਵੇਂ ਲੋਕੀ ਬੱਚੇ ਨੂੰ ਖਿਡਾਉਣਾ ਲਿਆ ਕਹਿੰਦੇ ਨੇ, ਕਈ ਬੱਚਿਆਂ ਦੀ ਆਦਤ ਹੁੰਦੀ ਲਿਆ ਕੇ ਖਿਡਾਉਣਾ, ਚਲਾਉਣਾ ਨਹੀਂ, ਪੇਚਕਸ ਲੈ ਕੇ ਉਹਨੂੰ ਖੋਲ ਕੇ ਵਿੱਚ ਦੇਖਣਾ ਉਹਦੇ ਕੀ ਹੈ, ਸਾਰਾ ਖਿਲਾਰ ਕੇ ਸੁੱਟ ਦੇਣਾ। ਖਿਡਾਉਣੇ ਦਾ ਉਹਨਾਂ ਨੇ ਆਨੰਦ ਨਹੀਂ ਲਿਆ, ਉਹਨੇ ਖਿਲਾਰ ਕੇ ਉਹ ਮਾਰਿਆ ਉਹਨੂੰ। ਬਾਅਦ ਵਿੱਚ ਫਿਰ ਰੋਂਦਾ ਮੇਰਾ ਖਿਡਾਉਣਾ ਟੁੱਟ ਗਿਆ, ਫਿਰ ਹੋਰ ਲਿਆਓ, ਫਿਰ ਹੋਰ ਤੋੜ ਦਿਓ, ਫਿਰ ਹੋਰ ਲਿਆਓ। ਇਹ ਅਲੱਗ ਅਲੱਗ ਬਿਰਤੀ ਸਤਿਗੁਰੂ ਕਹਿੰਦੇ ਆ, ਫਰੋਲਾ ਫਰਾਲੀ ਵਾਲੀ ਬਿਰਤੀ ਛੱਡ ਕੇ ਗੁਰਸਿੱਖ ਜੇ ਕਿਰਪਾ ਵਾਲੀ ਬਿਰਤੀ ਵੱਲ ਚੱਲੇ ਤਾਂ ਛੇਤੀ ਕਿਰਪਾ ਹੋ ਸਕਦੀ ਹੈ। ਗਾਵੈ ਕੋ ਜੀ ਲੈ ਫਿਰ ਦੇ, ਜਿਸ ਪਰਮਾਤਮਾ ਦੀ ਚੇਤਨ ਸੱਤਾ ਕਰਕੇ ਜੀਵ ਦੇ ਸਰੀਰ ਨੂੰ ਇਹ ਜੀਵ ਲਈ ਫਿਰਦਾ, ਆਪਾਂ ਉਹਦੀ ਸੱਤਾ ਕਰਕੇ ਸਰੀਰ ਨੂੰ ਲਈ ਫਿਰਦੇ ਹਾਂ ਸਾਰੇ ਜਾਣੇ। ਦੇਖੋ ਕਿੰਨੀ ਕੁ ਜੋਤ ਹੈ, ਕਿਣਕੇ ਜਿੰਨੀ ਅੰਦਰ ਜੋਤ ਹੈ, ਜਿਹੜੀ ਆਪਣੇ ਅੰਦਰ ਇੰਨੀ ਪਾਵਰ ਹੈ, ਅੱਖਾਂ ਦੇਖ ਰਹੀਆਂ ਨੇ, ਕੰਨ ਸੁਣ ਰਹੇ ਨੇ, ਸਵਾਸ ਚੱਲ ਰਹੇ ਨੇ, ਬੁੱਧੀ ਕੰਮ ਕਰ ਰਹੀ ਹੈ, ਹਾਜ਼ਮੇ ਹੋ ਰਹੇ ਨੇ, ਰੋਟੀ ਦੇ ਪੈਰ ਚੱਲ ਰਹੇ ਨੇ, ਸਰੀਰ ਦੀ ਸਾਰੀ ਕਿਰਿਆ ਚੱਲ ਰਹੀ ਹੈ। ਪਰ ਜਦੋਂ ਹੀ ਉਹ ਵਾਹਿਗੁਰੂ ਨੇ ਜੋਤ ਆਪਣੀ ਵਾਪਸ ਲੈ ਲਈ, ਇਹ ਸਰੀਰ ਉੱਥੇ ਹੀ ਡਿੱਗ ਪੈਂਦਾ ਔਰ ਫਿਰ ਤੁਰਦਾ ਹੀ ਨਹੀਂ ਉੱਥੋਂ। ਕਹਿੰਦੇ ਫਿਰ ਚਾਰ ਜਾਣੇ ਚੁੱਕ ਕੇ ਲੈ ਕੇ ਜਾਂਦੇ, ਵੇਖੋ ਬੰਦਾ ਚੱਲਿਆ ਚੌਂ ਜਾਣਿਆਂ ਦਾ ਕੰਨ, ਕੰਨ ਹੁੰਦਾ ਕੰਧਾ, ਮੋਢਾ, ਮੋਢੇ ਤੋਂ ਸਰੀਰ ਚੁੱਕ ਕੇ ਲਿਜਾਣਾ ਪੈਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਸਿੱਧੋ ਇਹ ਚੀਜ਼ ਦਾ ਅੰਤ ਨਾ ਪਾਓ, ਉਹਦੀ ਸੱਤਾ ਕਰਕੇ ਤਾਂ ਤੁਸੀਂ ਫਿਰਦੇ ਹੋ, ਜੇ ਸੱਤਾ ਹੀ ਖਿੱਚ ਲਈ ਤਾਂ ਫਿਰ ਤੁਹਾਡਾ ਕੀ ਬਣੇਗਾ। ਤਾਂ ਤੇ ਆਪਾਂ ਨੂੰ ਇਹ ਚਾਹੀਦਾ, ਗਾਵੈ ਕੋ ਜੀ ਲੈ ਫਿਰ ਦੇ, ਉਹੀ ਪਰਮਾਤਮਾ ਸਰੀਰ ਵਿੱਚ ਜੀਵ ਆਤਮਾ ਨੂੰ ਪਾਉਂਦਾ, ਫਿਰ ਸਰੀਰ ਵਿੱਚੋਂ ਕੱਢ ਵੀ ਲੈਂਦਾ, ਜੀਵਾਂ ਨੂੰ ਪਦਾਰਥ ਦਿੰਦਾ, ਫਿਰ ਖੋਹ ਵੀ ਲੈਂਦਾ। ਇਉਂ ਜਾਣ ਕੇ ਵੀ ਬਲ ਨੂੰ ਤਾਂ ਗਾਇਨ ਕਰੋ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਮਹਾਰਾਜ ਤੇਰੀ ਮਹਿਮਾ ਅਪਾਰ ਹੈ। ਪਹਿਲਾਂ ਤੁਸੀਂ ਸਾਨੂੰ ਇੱਕ ਸਾਈਕਲ ਜਿਹਾ ਹੀ ਹੁੰਦਾ ਸੀ, ਫਿਰ ਤੁਸੀਂ ਸਾਨੂੰ ਸਕੂਟਰ ਦੇ ਤੇ, ਫਿਰ ਕਾਰਾਂ ਦੇ ਤੀਆਂ, ਫਿਰ ਜਹਾਜ਼ਾਂ ਤੇ ਚੜਾਤਾ, ਫਿਰ ਮਹਾਰਾਜ ਤੂੰ ਸਾਨੂੰ ਬਾਹਰਲਿਆਂ ਦੇਸ਼ਾਂ ਚ ਭੇਜਤਾ, ਜਾਂ ਸਾਨੂੰ ਆਹ ਪਦਾਰਥ ਦੇ ਤੇ। ਸੱਚੇ ਪਾਤਸ਼ਾਹ ਪਹਿਲਾਂ ਕੁਛ ਵੀ ਨਹੀਂ ਸੀ ਹੁੰਦਾ, ਪਹਿਲਾਂ ਲੋਕ ਖੱਦਰ ਦੇ ਕੱਪੜੇ ਪਾਉਂਦੇ ਸੀ, ਹੁਣ ਇੰਨੇ ਸੋਹਣੇ ਸੋਹਣੇ ਕੱਪੜੇ ਦੇ ਤੇ, ਬਾਦਸ਼ਾਹੀ ਜ਼ਿੰਦਗੀ ਦੇ ਤੀ। ਇਉਂ ਕਰਕੇ ਉਹਦਾ ਧੰਨਵਾਦ ਕਰੋ ਬਸ। ਜੇ ਆਪਾਂ ਕਹੀਏ ਕਿ ਅਸੀਂ ਉਹ ਪਰਮਾਤਮਾ ਦੂਜੀ ਤਰ੍ਹਾਂ ਪਾਉਣਾ, ਜਿਵੇਂ ਸਾਇੰਸਦਾਨ ਇਹ ਪੰਗਾ ਲੈਂਦੇ ਹੀ ਰਹਿੰਦੇ, ਕੋਈ ਨਾ ਕੋਈ ਆਤਮਾ ਦੇਖਣੀ ਕਿ ਹੁੰਦੀ ਵੀ ਹੈ। ਇਹਨਾਂ ਨੇ ਕੀ ਕੀਤਾ, 3-4 ਇੰਚ ਮੋਟਾ ਸ਼ੀਸ਼ਾ ਲੈ ਕੇ ਨਾ, ਯੂਰਪ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਇੱਕ ਬੰਦੇ ਨੂੰ ਪੁੱਛ ਲਿਆ, ਉਹ ਸਵਾਸ ਛੱਡ ਰਿਹਾ ਸੀ, ਕਹਿੰਦੇ ਅਸੀਂ ਐਕਸਪੈਰੀਮੈਂਟ ਕਰਨਾ, ਤੂੰ ਲਿਖ ਕੇ ਦੇ ਦੇ, ਤੂੰ ਸਵਾਸ ਤਾਂ ਹੁਣ ਛੱਡਣਾ ਹੀ ਹੈ, ਤੇਰਾ ਅੰਤਮ ਸਮਾਂ ਆ ਗਿਆ। ਵੀ ਅਸੀਂ ਦੇਖਣਾ ਆਤਮਾ ਕੀ ਚੀਜ਼। ਉਹਨਾਂ ਨੇ ਉਸ ਵਕਤ ਉਹ ਬੰਦੇ ਨੂੰ ਲਿਖਵਾ ਕੇ ਲੈ ਕੇ ਉਹ ਸ਼ੀਸ਼ੇ ਦਾ ਬਣਾ ਕੇ ਬਕਸਾ ਜਾ, ਉਹਦੇ ਉੱਤੇ ਇਕਦਮ 3-4 ਇੰਚ ਮੋਟਾ ਸ਼ੀਸ਼ਾ ਰੱਖ ਕੇ ਉੱਤੋਂ ਚਾਰੇ ਪਾਸਿਓਂ ਇਸ ਤਰ੍ਹਾਂ ਉਹਨੂੰ ਲਾਤੀ ਚੀਜ਼ ਇੱਕ, ਕਿ ਹਵਾ ਨਾ ਬਾਹਰ ਨਿਕਲੇ, ਜਿੱਥੋਂ ਬਿਲਕੁਲ ਬਕਸਾ ਬਣਾ ਤਾ ਬੰਦਾ ਅੰਦਰ। ਥੋੜੀ ਦੇਰ ਬਾਅਦ ਜਦ ਬੰਦੇ ਨੇ ਸਰੀਰ ਛੱਡਿਆ, ਸ਼ੀਸ਼ਾ ਇਕਦਮ ਟੁੱਟਿਆ ਸਾਰਾ ਹੀ, ਆਤਮਾ ਵਿੱਚੋਂ ਨਿਕਲ ਗਈ। ਆਤਮਾ ਦੀ ਇੰਨੀ ਸ਼ਕਤੀ ਹੈ, ਉਹਨੇ ਜਦੋਂ ਸ਼ੀਸ਼ੇ ਨੂੰ ਤੋੜਿਆ, ਸਾਇੰਸਦਾਨਾਂ ਨੇ ਮੰਨਿਆ ਯੂਰਪ ਯੂਨੀਵਰਸਿਟੀ ਚ ਵੀ ਹਾਂ ਆਤਮਾ ਹੈ। ਪਰ ਹੁਣ ਇੱਕ ਗੱਲ ਦੀ ਖੋਜ ਹੁਣ ਕਰਨ ਲੱਗੇ ਹੋਏ ਨੇ ਵੀ ਜਦ ਤੱਕ ਬੰਦਾ ਜਿਉਂਦਾ ਹੈ ਉਦੋਂ ਤੱਕ ਇਹਦੇ ਸਰੀਰ ਤੇ ਲਾਲੀ ਹੈ, ਜਦੋਂ ਮਰ ਜਾਂਦਾ ਹੈ ਕਾਲਾ ਕਿਉਂ ਹੋ ਜਾਂਦਾ, ਹੁਣ ਇਹ ਖੋਜ ਕਰਨ ਲੱਗੇ ਨੇ। ਇਸ ਕਰਕੇ ਇਹ ਸਿੱਧਾ ਵਾਲਾ ਪੁੱਠਾ ਰਸਤਾ ਹੈ ਵੀ ਅਸੀਂ ਉਹਦੀ ਖੋਜ ਦੂਜੇ ਢੰਗ ਨਾਲ ਕਰਨ ਦੀ ਬਜਾਏ ਆਤਮਕ ਅਭਿਆਸੀ ਬਣ ਕੇ ਪਰਮੇਸ਼ਰ ਦੇ ਭਜਨ ਦੁਆਰਾ ਅੰਤਰੀਵ ਖੋਜ ਕਰਕੇ ਉਹਦੇ ਅੰਦਰਲੇ ਗੁਣਾਂ ਨੂੰ ਜਾਣ ਸਕਦੇ ਹਾਂ। ਆਤਮਾ ਨੂੰ ਉਹਨਾਂ ਨੇ ਹੋਰ ਢੰਗ ਨਾਲ ਦੇਖਣਾ ਚਾਹਿਆ, ਆਤਮਾ ਭਗਤੀ ਦੁਆਰਾ ਹੀ ਦਿਖ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਚ ਬਚਨਾ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹਨਾਂ ਨੂੰ ਤਾਂ ਆਪਾਂ ਜੇ ਦੇਖਣਾ ਚਾਹੀਏ ਭਗਤੀ ਦੁਆਰਾ ਦੇਖ ਸਕਦੇ ਹਾਂ, ਸਾਇੰਸ ਦੁਆਰਾ ਨਹੀਂ। ਸਾਇੰਸ ਦੁਆਰਾ ਤਾਂ ਖੋਜ ਕਰਦੇ ਬਹੁਤ ਟਾਈਮ ਲੱਗ ਜਾਵੇਗਾ, ਸਾਇੰਸ ਨੇ ਤਾਂ ਇਹੀ ਜਿਹੀ ਮਸ਼ੀਨ ਬਣਾਈ ਸੀ ਕਿ ਪਿਛਲੇ ਬਹੁਤ ਯੁੱਗਾਂ ਤੋਂ ਜਿਹੜੀਆਂ ਆਵਾਜ਼ਾਂ ਬ੍ਰਹਿਮੰਡ ਅੰਦਰ ਘੁੰਮ ਰਹੀਆਂ ਨੇ ਉਹਨਾਂ ਨੂੰ ਰਿਕਾਰਡ ਕਰ ਲਈ, ਇਹਨਾਂ ਨੇ ਕੀਤੀਆਂ ਵੀ, ਪਰ ਇੰਨਾ ਘਾਲਾ ਮਾਲਾ ਆਉਂਦਾ ਪਤਾ ਹੀ ਨਹੀਂ ਲੱਗਦਾ ਕੀ ਕੌਣ ਕੀ ਬੋਲ ਰਿਹਾ, ਪਿਛਲੇ ਯੁੱਗ ਨੂੰ ਦੇਖਣਾ ਔਖਾ, ਆਉਣ ਵਾਲੇ ਯੁੱਗਾਂ ਨੂੰ ਦੇਖਣਾ ਔਖਾ, ਧਰਤੀ ਦੇ ਥੱਲੇ ਕੀ ਹੈ, ਉੱਤੇ ਕਿੰਨੇ ਅਸਮਾਨ ਨੇ, ਇਹ ਵਿਚਾਰੇ ਖੋਜ ਰਹੇ ਨੇ। ਇੱਕ ਖੋਜ ਕਰਦੇ ਨੇ ਫਿਰ ਅਖਬਾਰ 'ਚ ਆਉਂਦਾ, ਟੀਵੀ 'ਤੇ ਆਉਂਦਾ, ਫਿਰ ਉਹ ਸਾਇੰਸਦਾਨ ਦੀ ਫੋਟੋ ਆਉਂਦੀ ਦਿਖਾਈ ਜਾਂਦੀ ਹੈ। ਅਤੇ ਗੁਰੂ ਨਾਨਕ ਸਾਹਿਬ ਨੇ ਤਾਂ ਪਹਿਲਾਂ ਕਹਿਤਾ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਬਗਦਾਦ ਵਾਲੇ ਪੀਰ ਦੇ ਲੜਕੇ ਨੂੰ ਲੈ ਕੇ ਜਿਉਂ ਗਏ ਜਿਉਂ ਗਏ ਕਿੰਨੇ ਹੀ ਚਿਰ ਨਹੀਂ ਮੁੜੇ, ਉਹ ਤਾਂ ਕਹਿੰਦਾ ਮਹਾਰਾਜ ਆਪਾਂ ਤਾਂ ਆਇਆਂ ਨੂੰ 2-3 ਸਾਲ ਹੋ ਗਿਆ, ਪਿੱਛੇ ਪਿਤਾ ਜੀ ਉਡੀਕਦੇ ਹੋਣੇ ਆ, ਮਿੰਟ ਹਲੇ ਇੱਕ ਵੀ ਨਹੀਂ ਸੀ ਹੋਇਆ, ਇੱਧਰੋਂ ਇੱਕ ਮਿੰਟ ਵੀ ਨਹੀਂ ਹੋਇਆ, ਉੱਧਰੋਂ ਇੰਨੇ ਟਾਈਮ ਦਿਖਾਤਾ ਉਹਨੂੰ, ਇਹਨੂੰ ਕਹਿੰਦੇ ਮਾਇਆ। ਕੌਲਾ ਭਰ ਕੇ ਪ੍ਰਸ਼ਾਦ ਦਾ ਲੈ ਕੇ ਇੱਕ ਪਿਤਾ ਜੀ, ਇਹ ਗੁਰੂ ਨਾਨਕ ਦੇਵ ਜੀ ਤਾਂ ਆਪ ਅੱਲਾ ਤਾਲਾ, ਇਹ ਤਾਂ ਜਿੱਥੇ ਜਾਂਦੇ ਸੀ ਨਾ ਉੱਥੇ ਇਹਨਾਂ ਦੀ ਸੰਗਤ ਹੈ, ਹਰੇਕ ਬ੍ਰਹਿਮੰਡ ਵਿੱਚ ਹਰੇਕ ਤਾਰਿਆਂ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਇਹਨਾਂ ਦੀ ਸੰਗਤ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਤਮਕ ਗਿਆਨੀ ਆਤਮਕ ਅਭਿਆਸੀ ਕੋਲ ਇੰਨੀ ਜ਼ਿਆਦਾ ਪਾਵਰ ਹੋ ਜਾਂਦੀ ਹੈ ਕਿ ਦੁਨੀਆਂ ਵਿੱਚ ਇੰਨੀ ਪਾਵਰ ਕਿਸੇ ਕੋਲ ਵੀ ਨਹੀਂ ਹੁੰਦੀ। ਸਿੱਧਾਂ ਕੋਲ ਵੀ ਰਿੱਧੀਆਂ ਸਿੱਧੀਆਂ ਕਰਕੇ ਉੱਡਣ ਸ਼ਕਤੀ ਆ ਜਾਂਦੀ ਹੈ, 18 ਸਿੱਧੀਆਂ 'ਚ ਇੱਕ ਸ਼ਕਤੀ ਹੈ ਕਿ ਆਪਾਂ ਉੱਡ ਕੇ ਜਾ ਸਕਦੇ ਹਾਂ ਕਿਤੇ, ਉਹ ਸਪੀਡ ਹੁੰਦੀ 80 ਕਿਲੋਮੀਟਰ ਜਾਂ 100 ਕਿਲੋਮੀਟਰ। ਜਦ ਭਰਥਰ ਹਰੀ ਨੂੰ ਗੁਰੂ ਨਾਨਕ ਦੇਵ ਜੀ ਨੇ ਤਾਰਿਆ ਆਸਾਮ ਦੇ ਵਿੱਚ, ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਰਥਰ ਹਰੀ ਇੱਕ ਜਨਮ ਹੋਰ ਲੈਣਾ ਪੈਣਾ ਹਾਲੇ। ਕਹਿੰਦੇ ਮਹਾਰਾਜ ਉਹ ਕਿਉਂ? ਕਹਿੰਦੇ ਤੇਰਾ ਇੱਕ ਰਾਜਕੁਮਾਰੀ ਨਾਲ ਨਾਤਾ ਲਿਖਿਆ ਹੋਇਆ ਤੇਰੇ ਕਰਮਾਂ 'ਚ, ਉਹ ਹੋਣਾ, ਉਹਦੇ ਲਈ ਤੈਨੂੰ ਦੁਬਾਰਾ ਜਨਮ ਲੈਣਾ। ਮਹਾਰਾਜ ਇਹ ਤਾਂ ਫਿਰ ਮਾੜੀ ਗੱਲ। ਕਹਿੰਦੇ ਫਿਰ ਤੂੰ ਇਉਂ ਕਰ, ਸਰੀਰ ਹੁਣ ਛੱਡਣ ਲੱਗਿਆ ਤੇ ਤੂੰ ਸਿਰਫ ਇੱਕ ਦਿਖਾਵੇ ਮਾਤਰ ਉਹਦੇ ਨਾਲ ਰਿਸ਼ਤਾ ਕਰ, ਐਸੇ ਘੜੀ ਇਹ ਟਾਲ ਦਿੰਦੇ ਆ ਫਲਾਨੇ ਥਾਂ ਉਹ ਰਾਜਕੁਮਾਰੀ। ਸੋਚ ਕੇ ਕਹਿੰਦਾ ਮਹਾਰਾਜ ਜੇ ਮੈਂ ਉੱਡ ਕੇ ਗਿਆ ਫਿਰ ਮੈਂ ਪਹੁੰਚ ਨਹੀਂ ਸਕਣਾ, ਮੈਨੂੰ 24 ਘੰਟੇ ਲੱਗ ਜਾਣੇ ਪਹੁੰਚਣ ਨੂੰ। ਮਹਾਰਾਜ ਤੁਸੀਂ ਕੋਈ ਯਤਨ ਕਰੋ। ਮਹਾਰਾਜ ਹੱਸ ਕੇ ਕਹਿੰਦੇ ਬਸ ਇੰਨੀ ਸ਼ਕਤੀ ਹੈ? ਕਹਿੰਦੇ ਸ਼ਕਤੀ ਤਾਂ ਤੇਰੇ 'ਚ ਬਹੁਤ ਹੈ ਪਰ ਤੂੰ ਉੱਥੇ ਤੱਕ ਜਾ ਨਹੀਂ ਸਕਦਾ। ਕਹਿੰਦੇ ਫਿਰ ਅਸੀਂ ਪਹੁੰਚਾਈਏ? ਕਹਿੰਦੇ ਚਲੋ ਪਹੁੰਚਾਓ। ਕਹਿੰਦੇ ਅੱਖਾਂ ਬੰਦ ਕਰ। ਬੰਦ ਕੀਤੀਆਂ, ਧਿਆਨ ਕੀਤਾ ਉਸ ਬਾਗ ਦਾ। ਕਹਿੰਦੇ ਕਹਿ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਕਿਹਾ ਅੱਖਾਂ ਖੋਲ, ਉਹਨਾਂ ਦੇ ਬਾਗ 'ਚ ਬੈਠੇ। ਮਹਾਰਾਜ ਇੰਨੀ ਛੇਤੀ ਕਿਵੇਂ ਆ ਗਏ? ਕਹਿੰਦੇ ਇਹ ਨਾਮ ਦੀ ਸਵਾਰੀ, ਨਾਮ ਹੀ ਇੰਨੀ ਛੇਤੀ ਲਿਆ ਸਕਦਾ ਇਨਸਾਨ ਨੂੰ, ਨਹੀਂ ਤਾਂ ਸੱਚਖੰਡ ਜਾਣ ਨੂੰ ਬਹੁਤ ਟਾਈਮ ਲੱਗ ਜੇ। ਇਸ ਕਰਕੇ ਨਾਮ ਦੀ ਤਾਕਤ ਜਿਹੜੀ ਆ ਸਰਬ ਵਿਆਪਕ ਹੈ, ਅਤੇ ਜਿਹੜੀ ਤੇਰੀਆਂ ਰਿੱਧੀਆਂ ਸਿੱਧੀਆਂ ਨੇ, ਆ ਜਹਾਜ਼ ਨੂੰ ਜੇ ਕਹੀਏ ਵੀ 1 ਸੈਕਿੰਡ ਵਿੱਚ ਇੰਡੀਆ ਪਹੁੰਚੇ, ਨਹੀਂ ਪਹੁੰਚ ਸਕਦਾ, ਪਰ ਫੋਨ ਘੁਮਾਓ ਤਾਂ ਹੁਣੇ ਲੱਗ ਜਾਂਦਾ ਇੰਡੀਆ। ਫੋਨ ਤਾਂ ਇੱਦ ਵੀ ਤੇਜ਼ ਜਾਂਦਾ ਜਹਾਜ਼ ਤੋਂ ਵੀ। ਇਹ ਸ਼ਕਤੀ ਹੈ। ਤੇ ਮਨ ਨੂੰ ਕਹੋ ਤਾਂ ਹਰਿਮੰਦਰ ਸਾਹਿਬ ਅੱਧਾ ਹਰ ਕਿਹਾ ਸੀਗਾ, ਮਨ ਦੇ ਮੂਹਰੇ ਫੋਟੋ ਆ ਗਈ, ਹਰਿਮੰਦਰ ਸਾਹਿਬ ਪਹੁੰਚ ਵੀ ਗਏ ਆਪਾਂ, ਮਨ ਦੀ ਸ਼ਕਤੀ ਉਸ ਤੋਂ ਵੀ ਤੇਜ਼ ਹੈ। ਇਸ ਕਰਕੇ ਸਾਡੇ ਅੰਦਰ ਜਿਹੜਾ ਮਨ ਹੈ, ਇਹੀ ਸਾਰਿਆਂ ਨਾਲੋਂ ਵੱਡੀ ਤਾਕਤ ਹੈ। ਸਤਿਗੁਰੂ ਕਹਿੰਦੇ ਮਨ ਜੀਤੈ ਜਗ ਜੀਤ, ਮਨ ਨੂੰ ਜਿੱਤ ਲੈਣਾ ਕਰੋ।